ਜਿਹੜੇ ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀਆਂ ਸਾਰ ਜਾਣਦੇ ਕੌਡੀਆਂ ਦੇ ਹੋਣ ਲਾਲਾਂ ਦੀਆਂ ਸਾਰ ਜਾਣਦੇ
ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀਆਂ ਸਾਰ ਜਾਣਦੇ ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀਆਂ ਸਾਰ ਜਾਣਦੇ
ਮੇਰੇ ਪਿਆਰੇ ਲਾਲਾਂ ਦੀਆਂ ਸਾਰ ਜਾਣਦੇ ਪਿਆਰੇ ਜੀ ਲਾਲਾਂ ਦੀਆਂ ਸਾਰ ਜਾਣਦੇ
ਪਿਆਰੇ ਲਾਲਾਂ ਦੀਆਂ ਸਾਰ ਜਾਣਦੇ ਮੇਰੇ ਪਿਆਰੇ ਲਾਲਾਂ ਦੀਆਂ ਸਾਰ ਜਾਣਦੇ
ਜਿਹੜੇ ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀਆਂ ਸਾਰ ਜਾਣਦੇ ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀਆਂ ਸਾਰ ਜਾਣਦੇ ਗਾਕ ਨਾਨਕਾ ਵੇਲਾ ਕੋਈ ਹੋਏ ਸਾਰੇ ਸਮਝ ਗਏ ਤਾਂ ਭੋਲਾ ਹੀ ਕਾਹੀ ਹੈ ਤੇ ਭਾਈ ਵਿਧੀ ਚੰਦ ਨੇ ਤਾਂ ਵੇਖਣਾ ਸੀ ਕੁੰਜੀ ਕਿੱਥੇ ਰੱਖੀ ਜਾਂਦੀ ਹੈ ਕਿਹੜੇ ਕਮਰੇ ਵਿੱਚ ਕਾਠੀਆਂ ਨੇ ਪੰਜ ਦਸ ਦਿਨ ਬੀਤੇ ਤੇ ਨਾਲ ਦੇ ਮੁਲਾਜ਼ਮ ਕਹਿਣ ਲੱਗੇ ਤੂੰ ਵੱਡਿਆਂ ਕਰਮਾਂ ਵਾਲਾ ਕਾਹੀਆ ਸਾਨੂੰ ਕਈ ਕਈ ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਸਾਨੂੰ ਕਦੇ ਬਾਦਸ਼ਾਹ ਨੇ ਇਨਾਮ ਨਹੀਂ ਦਿੱਤਾ ਤੇਰੀ ਤਨਖਾਹ ਵੀ ਵਧਾ ਦਿੱਤੀ ਪਰ ਤੂੰ ਜਿੱਦਣ ਦਾ ਆਇਆ ਸਾਨੂੰ ਪਾਰਟੀ ਨਹੀਂ ਦਿੱਤੀ ਖੁਸ਼ੀਆਂ ਨਹੀਂ ਮਨਾਈਆਂ ਇੰਨਾ ਇਨਾਮ ਤੈਨੂੰ ਮਿਲਿਆ ਤੇ ਭਾਈ ਵਿਧੀ ਚੰਦ ਤਾਂ ਚਾਹੁੰਦਾ ਹੀ ਸੀ ਇਹੋ ਜਿਹਾ ਕੰਮ ਆਵੇ ਤੇ ਭਾਈ ਵਿਧੀ ਚੰਦ ਕਹਿੰਦਾ ਇਹ ਖੁਦਾ ਦਾ ਦਿੱਤਾ ਹੈ ਤੁਸੀਂ ਵੀ ਖੁਦਾ ਦੇ ਬੰਦੇ ਹੋ ਦੱਸੋ ਜਿਹੜੀ ਚੀਜ਼ ਦੀ ਪਾਰਟੀ ਫੀਸਟ ਲੈਣੀ ਹੈ ਦਾਵਤ ਉਹੀ ਤੁਹਾਨੂੰ ਕਰ ਦੇਣਾ ਉਹ ਮੁਸਲਮਾਨ ਭਰਾ ਸਨ ਕਹਿੰਦੇ ਅਸੀਂ ਤਾਂ ਸ਼ਰਾਬ ਕਬਾਬ ਦੇ ਆਦੀ ਹੈ ਤਾਂ ਭਾਈ ਵਿਧੀ ਚੰਦ ਨੇ ਸੋਚਿਆ ਤਾਂ ਸਮਾਂ ਹੀ ਵਾਹਿਗੁਰੂ ਨੇ ਚੰਗਾ ਲਿਆ ਦਿੱਤਾ ਬੜੀ ਚੰਗੀ ਸ਼ਰਾਬ ਲਿਆ ਕੇ ਸਾਰਿਆਂ ਨੂੰ ਸ਼ਰਾਬ ਕਬਾਬ ਵਰਤਾ ਦਿੱਤੀ ਤੇ ਇੰਨੀ ਛਕਾ ਦਿੱਤੀ ਕਿ ਪਤਾ ਹੀ ਨਾ ਰਿਹਾ ਆਪਣੇ ਪਹਿਰੇ ਦਾ ਤੇ ਹਰ ਰੋਜ਼ ਭਾਈ ਸਾਹਿਬ ਜੀ ਘਾਹ ਦੀ ਪੰਡ ਵਿੱਚ ਇੱਕ ਪੱਥਰ ਲੈ ਕੇ ਆਉਂਦੇ ਹੁੰਦੇ ਸੀ ਰਾਤ ਨੂੰ ਕਿਲੇ ਦੇ ਉੱਤੇ ਚੜ੍ਹ ਕੇ ਪੱਥਰ ਰਾਵੀ ਵਿੱਚ ਸਿੱਟ ਦੇਣਾ ਉਹਦਾ ਬਹੁਤ ਖੜਕਾ ਹੋਣਾ ਪਹਿਲਾਂ ਰਾਵੀ ਕਿਲੇ ਦੇ ਐਨ ਕੰਧਾਂ ਦੇ ਨਾਲ ਵਗਦੀ ਸੀ ਤੇ ਪਹਿਰੇਦਾਰਾਂ ਨੇ ਵੇਖਣਾ ਖੜਕਾ ਕਾਹਦਾ ਹੁੰਦਾ ਜਦੋਂ ਪੰਜ ਸੱਤ ਦਿਨ ਲਗਾਤਾਰ ਹੁੰਦਾ ਰਿਹਾ ਤਾਂ ਪਹਿਰੇਦਾਰ ਸਮਝ ਕੇ ਕੋਈ ਜਲਦਾ ਜੀਵ ਹੈ ਮੱਛ ਉਛਲਦਾ ਤੇ ਪਾਣੀ ਫਟਦਾ ਤੇ ਜਿੱਦਣ ਫਿਰ ਸ਼ਰਾਬਾਂ ਪਿਲਾ ਦਿੱਤੀਆਂ ਸਾਰਿਆਂ ਨੂੰ ਖੁਸ਼ ਕਰ ਦਿੱਤਾ ਤੇ ਗੁਰਮੁਖ ਪਿਆਰਿਓ ਭਾਈ ਸਾਹਿਬ ਜੀ ਉੱਠੇ ਫਿਰ ਜਿੱਥੇ ਚਾਬੀ ਰੱਖੀ ਹੋਈ ਸੀ ਚਾਬੀ ਚੁੱਕੀ ਜਿੰਦਰਾ ਖੋਲਿਆ ਵਿੱਚ 1.25 ਲੱਖ ਦੀ ਜੀਨ ਚੁੱਕ ਲਈ ਪਾਈ ਘੋੜੇ ਦੇ ਉੱਤੇ ਕੀਤੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਿ ਸਤਿਗੁਰ ਤੇਰਾ ਕਾਰਜ ਹੈ ਤੂੰ ਹੀ ਸੰਪੂਰਨ ਕਰਨਾ ਹੈ ਮੈਂ ਤਾਂ ਤੇਰਾ ਦਾਸ ਹਾਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜਦੋਂ ਦਾਸ ਬਣ ਕੇ ਕੋਈ ਨਿਮਾਣਾ ਬਣ ਕੇ ਨਿਤਾਣਾ ਬਣ ਕੇ ਰੱਬ ਦੇ ਅੱਗੇ ਅਰਦਾਸ ਕਰਦੇ ਉਹ ਅਰਦਾਸ ਫਿਰ ਪੂਰੀ ਹੋ ਜਾਂਦੀ ਹੈ ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ ਬਿਰਥੀ ਨਾ ਜਾਵੇ ਜੀ ਕੀਤੀ ਅਰਦਾਸ ਜਨਾਂ ਦੀ
ਅਰਦਾਸ ਕਰਾਂ ਦੀ ਬਿਰਥੀ
ਭਾਈ ਬਿਧੀ ਚੰਦ ਜੀ ਨੇ ਘੋੜੇ ਤੇ ਪਾਈ ਕਾਠੀ ਤੇ ਘੋੜੇ ਨੂੰ ਕਹਿਣ ਲੱਗੇ ਚੱਲ ਬਈ ਦਿਲ ਬਾਗ ਤੈਨੂੰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਾਈਏ। ਚਾਬ ਕੈਸੀ ਮਾਰੀ ਘੋੜਾ ਇੱਕ ਲਖਤ ਤਰਬ ਗਿਆ ਤੇ ਕੰਧ ਦੇ ਉੱਪਰ ਨੂੰ ਛਾਲ ਮਾਰ ਕੇ ਰਾਵੀ ਦੇ ਵਿੱਚ ਗੇਰਿਆ ਸੀ ਘੋੜਾ। ਇਹ ਜਿਹੜੇ ਘੋੜੇ ਸੀ ਇਹਨਾਂ ਵਿੱਚ ਵੱਡੀ ਸਿਫਤ ਇਹ ਸੀ ਕਿ ਅਸਵਾਰ ਨੂੰ ਲੈ ਕੇ ਦਰਿਆ ਦੇ ਵਿੱਚ ਨੂੰ ਤਰ ਕੇ ਲੰਘ ਜਾਂਦੇ ਸੀ ਤੇ ਉੱਪਰ ਬੈਠੇ ਸਵਾਰ ਨੂੰ ਭਿੱਜਣ ਨਹੀਂ ਸੀ ਦਿੰਦੇ। ਆਖੋ ਸਤਨਾਮ, ਇੰਨੇ ਟ੍ਰੇਨਡ ਕਰਾਏ ਹੋਏ ਸੀ ਘੋੜੇ। ਸੋ ਛਾਲ ਮਰਾਈ ਤੇ ਪਹਿਰੇਦਾਰ ਜਿੰਨੇ ਕੁ ਥੋੜੇ ਬਹੁਤੇ ਹੋਸ਼ ਵਿੱਚ ਸੀ ਉਹਨਾਂ ਨੇ ਸੋਚਿਆ ਨਿੱਤ ਵੀ ਖੜਕਾ ਹੀ ਹੁੰਦਾ ਹੈ, ਉਹੀ ਖੜਕਾ ਹੋਇਆ। ਰਾਤੋ ਰਾਤ ਭਾਈ ਸਾਹਿਬ ਜੀ ਸਫ਼ਰ ਕੱਟਦੇ ਤੇ ਸ਼ਬਦ ਪੜ੍ਹਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਭਾਈ ਰੂਪੇ ਪੁੱਜ ਗਏ ਮਹਾਰਾਜ ਦਾ, ਉੱਥੇ ਹੀ ਕੈਂਪ ਲੱਗਿਆ ਹੋਇਆ ਸੀ। ਬੜੀਆਂ ਖੁਸ਼ੀਆਂ ਹੋਈਆਂ, ਸਾਰਿਆਂ ਨੇ ਵਾਹ ਵਾਹ ਕੀਤੀ। ਭਾਈ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਇਹ ਤਾਂ ਤੁਹਾਡਾ ਹੀ ਕਾਰਜ ਸੀ, ਆਪਨੇ ਕਰਾਇਆ। ਤੇ ਭਾਈ ਜੇਠਾ ਜੀ ਨੂੰ ਇਸ ਘੋੜੇ ਦੀ ਸੇਵਾ ਸੌਂਪ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਇਹਨੇ ਨੜਾਇਆ, ਖਰਖਰਾ ਕੀਤਾ ਤੇ ਜਦੋਂ ਚੰਗਾ ਚੰਗਾ ਘਾਹ ਦਾਣਾ ਪਾਇਆ ਤਾਂ ਇਹ ਘੋੜਾ ਨਾ ਘਾਹ ਖਾਵੇ ਨਾ ਦਾਣਾ ਖਾਵੇ। ਸਤਿਗੁਰਾਂ ਨੂੰ ਭਾਈ ਜੇਠਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਇਹ ਘੋੜਾ ਤਾਂ ਕੁਝ ਖਾਂਦਾ ਨਹੀਂ, ਅੱਖਾਂ ਵਿੱਚ ਇਹਦੇ ਜਲ ਹੈ, ਮਾਯੂਸ ਹੋਇਆ ਲੱਗਦਾ। ਹਰਗੋਬਿੰਦ ਸਾਹਿਬ ਮਹਾਰਾਜ ਆਪ ਗਏ, ਉਹਦੀ ਹਾਲਤ ਵੇਖੀ, ਸੰਗਤ ਨਾਲ ਭਾਈ ਬਿਧੀ ਚੰਦ ਜੀ ਨਾਲ ਮਹਾਰਾਜ ਸਮਝ ਗਏ ਇਹ ਆਪਣੇ ਸਾਥੀ ਦਾ ਵਿਯੋਗ ਕਰ ਗਿਆ। ਇਹ ਇਕੱਠੇ ਜੰਮੇ ਪਲੇ ਸੀ, ਦਿਲਬਾਗ ਤੇ ਗੁਲਬਾਗ ਦੋਵੇਂ ਘੋੜੇ ਬਚਪਨ ਤੋਂ ਇਕੱਠੇ ਰਹੇ। ਇਹ ਹੁਣ ਜਦ ਤੱਕ ਉਹਨੂੰ ਨਹੀਂ ਮਿਲੇ ਗਏ ਨੇ ਅੰਨਦਾਣਾ ਨਹੀਂ ਖਾਣਾ। ਸਤਿਗੁਰ ਪਾਤਸ਼ਾਹ ਬਿਧੀ ਚੰਦ ਨੂੰ ਕਹਿਣ ਲੱਗੇ ਬਿਧੀ ਚੰਦਾ ਪਰਪਕਾਰ ਤੂੰ ਬਹੁਤ ਕੀਤਾ ਪਰ ਇਹ ਘੋੜੇ ਮਰ ਜਾਣਗੇ, ਇਸ ਘੋੜੇ ਨੂੰ ਉੱਥੇ ਹੀ ਛੱਡਿਆ ਜੀ ਬਤਿਆ ਹੋ ਜਾਵੇਗੀ, ਵਿਛੋੜਾ ਦੋਹਾਂ ਨੇ ਸਹਿਣਾ ਨਹੀਂ। ਭਾਈ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਤੁਸੀਂ ਇਹ ਨਾ ਕਹੋ ਕਿ ਇਹਨੂੰ ਛੱਡਿਆ, ਹੁਣ ਤੁਸੀਂ ਇਹ ਬਚਨ ਕਰੋ ਕਿ ਉਹਨੂੰ ਵੀ ਲੈ ਕੇ ਆ। ਸਤਿਗੁਰ ਪਾਤਸ਼ਾਹ ਕਹਿੰਦੇ ਡੌਂਡਕੀ ਪਿਟੋਗੀ, ਬਾਦਸ਼ਾਹ ਦੀ ਚੋਰੀ ਹੈ, ਪਹਿਰੇ ਲੱਗ ਗਏ ਨੇ, ਹਜ਼ਾਰਾਂ ਰੁਪਈਏ ਦਾ ਇਨਾਮ ਰੱਖ ਦਿੱਤਾ ਹੈ ਬਾਦਸ਼ਾਹ ਨੇ, ਹੁਣ ਘੋੜਾ ਲਿਆਉਣਾ ਬਹੁਤ ਔਖਾ ਹੋਊਗਾ। ਹੱਥ ਬੰਨ ਕੇ ਕਹਿੰਦਾ ਮਹਾਰਾਜ ਮੇਰੇ ਵਾਸਤੇ ਔਖਾ ਹੋਊ, ਸੰਸਾਰ ਦੇ ਲੋਕਾਂ ਵਾਸਤੇ ਔਖਾ ਹੋ, ਪਰ ਜਿਹਦੇ ਉੱਤੇ ਹਰਗੋਬਿੰਦ ਸਾਹਿਬ ਜੀ ਦਾ ਹੱਥ ਹੋਵੇਗਾ ਉਹਦੇ ਵਾਸਤੇ ਕਾਹਦਾ ਔਖਾ। ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਇਹ ਤਾਂ ਤੁਹਾਡੀ ਕਿਰਪਾ ਹੋਣੀ ਹੈ ਮੇਰੀ ਪੀਰੀ ਦੇ ਮਹਲਕਾ। ਸਤਿਗੁਰ ਪਾਤਸ਼ਾਹ ਤੋਂ ਆਗਿਆ ਲੈ ਕੇ ਅਰਦਾਸ ਕਰਕੇ ਫਿਰ ਭਾਈ ਬਿਧੀ ਚੰਦ, ਇੱਕ ਲਾਹੌਰ ਦੇ ਵਿੱਚ ਖੱਤਰੀ ਸਿੱਖ ਸੀ ਗੁਰੂ ਨਾਨਕ ਦੇ ਘਰ ਦਾ ਉਪਾਸ਼, ਸਿੱਖਾਂ ਨੂੰ ਸਿੱਖ ਜਾਣਦੇ ਹੀ ਉਹਨੇ ਉਹਦੇ ਘਰ ਪੁੱਜਿਆ, ਸਭ ਹਾਲ ਚਾਲ ਦੱਸਿਆ ਗੁਰਸਿੱਖ ਪਿਆਰਿਓ। ਉਹ ਖੱਤਰੀ ਸਿੱਖ ਕਹਿਣ ਲੱਗਾ ਬਿਧੀ ਚੰਦਾ ਕੋਈ ਸੇਵਾ ਦੱਸ, ਆਉਣ ਦਾ ਕਾਰਨ ਦੱਸ। ਭਾਈ ਬਿਧੀ ਚੰਦ ਜੀ ਕਹਿੰਦੇ ਗੁਰਸਿੱਖਾ ਗੱਲ ਇਹ ਹੈ ਵੀ ਇੱਕ ਘੋੜਾ ਤਾਂ ਮੈਂ ਮਹਾਰਾਜ ਦਾ ਲੈ ਗਏ, ਹੁਣ ਉਹ ਘੋੜਾ ਅੰਨ ਦਾਣਾ ਨਹੀਂ ਖਾਂਦਾ, ਦੂਜਾ ਇੱਥੇ ਨਹੀਂ ਖਾਵੇਗਾ, ਦੂਜਾ ਘੋੜਾ ਲਿਜਾਣਾ। ਉਹ ਖੱਤਰੀ ਸਿੱਖ ਕਹਿਣ ਲੱਗਾ ਸਿੱਖਾ ਹੁਣ ਨਾ ਉੱਥੇ ਜਾਵੀਂ, ਸਾਰੇ ਸ਼ਹਿਰ ਵਿੱਚ ਡੌਂਡਕੀ ਪਿੱਟ ਹੋ ਗਈ, ਚੋਰਾਂ ਦੀ ਤਲਾਸ਼ ਹੋ ਰਹੀ ਹੈ, ਖੋਜੀ ਕੁੱਤੇ ਛੱਡ ਦਿੱਤੇ ਗਏ ਨੇ, ਪੈੜ ਸੁੰਘਦੇ ਫਿਰਦੇ ਹੈ ਤੇ ਥਾਂ ਪਰ ਥਾਂ ਪਹਿਰੇ ਲੱਗ ਗਏ ਨੇ। ਜਿਹੜਾ ਘੋੜਾ ਦੱਸੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ। ਹੁਣ ਇਹ ਕੰਮ ਮੁਸ਼ਕਲ ਹੈ। ਭਾਈ ਵਿਧੀ ਚੰਦ ਜੀ ਕਹਿੰਦੇ ਤੂੰ ਮੇਰਾ ਇੱਕ ਕੰਮ ਕਰ, ਇੱਕ ਤਾਂ ਮੈਨੂੰ ਚੋਲਾ ਸਵਾ ਕੇ ਦੇ ਗਿੱਟਿਆਂ ਤੱਕ ਲੰਮਾ ਕਲੀਆਂ ਵਾਲਾ, ਇੱਕ ਮੈਨੂੰ ਸੰਗਲ ਲਿਆ ਕੇ ਦੇ ਮੋਟਾ ਜਿਹਾ ਲੋਹੇ ਦਾ, ਇੱਕ ਮੈਨੂੰ ਮਾਲਾ ਲਿਆ ਕੇ ਦੇ ਤਸਵੀ, ਇਹ ਤਿੰਨ ਚੀਜ਼ਾਂ ਦਾ ਇੰਤਜ਼ਾਮ ਕਰ। ਉਹ ਸਿੱਖ ਨੇ ਬਚਨ ਮੰਨਿਆ, ਗੁਰਸਿੱਖ ਪਿਆਰੇ ਉਹ ਚੋਲਾ ਵੀ ਸਵਾ ਦਿੱਤਾ, ਲੋਹੇ ਦੀ ਸੰਗਲੀ ਵੀ ਲੈ ਦਿੱਤੀ, ਇੱਕ ਤਸਵੀ ਮਾਲਾ ਵੀ ਲੈ ਲਈ। ਤੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੂੰ ਜਦੋਂ ਚੀਜ਼ਾਂ ਮਿਲ ਗਈਆਂ, ਫਿਰ ਗਏ ਰਾਵੀ ਦੇ ਕੰਢੇ ਤੇ, ਕੀਤਾ ਇਸ਼ਨਾਨ, ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਭਾਈ ਵਿਧੀ ਚੰਦ ਨੇ ਰੱਖਿਓ ਦਾਤਾ ਦੀ ਪੈਜ ਆਪਣੇ ਨਾਮ ਦੀ, ਰੱਖੀ ਦਾਤਿਆ ਪੈਜ ਆਪਣੇ ਨਾਮ ਦੀ, ਨਾਮ ਆਪਣੇ ਕੀ ਕਰਨ ਕਰਾਵਣ ਹਾਰ। ਇਹ ਅਰਦਾਸ ਕਰਕੇ ਸ਼ਹਿਰ ਦੀ ਧਰਮਸ਼ਾਲਾ ਵਿੱਚ ਚਲੇ ਗਏ। ਭਾਈ ਵਿਧੀ ਚੰਦ ਜੀ ਜੋਰਸੀ ਨਜੂਮੀਆਂ ਵਾਲਾ ਚੋਲਾ ਪਾ ਲਿਆ, ਕੇਸ ਪਿੱਛੇ ਨੂੰ ਸਿੱਟ ਲਏ, ਦਾੜਾ ਦੋ ਹਿੱਸਿਆਂ ਵਿੱਚ ਕਰ ਲਿਆ ਗੱਬੇ ਤੋਂ, ਤੇ ਸੰਗਲੀ ਰੱਖ ਲਈ ਲੋਹੇ ਦਾ ਸੰਗਲ ਮੋਢੇ ਦੇ ਉੱਤੇ, ਹੱਥ ਵਿੱਚ ਤਸਵੀ ਫੜ ਲਈ, ਬੈਠ ਕੇ ਚੌਂਕੜੀ ਮਾਰ ਕੇ, ਮੈਂ ਨਜੂਮੀ ਹੈ ਜਿਹਨੇ ਖੋਈਆਂ ਚੀਜ਼ਾਂ ਦੀ ਪੁੱਛਿਆ ਲੈਣੀ ਹੈ, ਲਓ। ਇਹੋ ਜਿਹੇ ਦੁਖੀ ਲੋਕ ਬਹੁਤ ਹੁੰਦੇ ਨੇ, ਕੋਈ ਕੁਝ ਪੁੱਛੇ ਕੋਈ ਕੁਝ ਪੁੱਛੇ, ਸਭ ਗੱਲਾਂ ਦੱਸੀ ਜਾਣ, ਕਿਉਂਕਿ ਉੱਥੇ ਹੀ ਤਾਂ ਇੱਕ ਮਹੀਨਾ ਰਹਿ ਕੇ ਗਏ ਤੇ ਆਖੋ ਸਤਨਾਮ, ਉਸ ਮਹੱਲੇ ਨੂੰ ਜਾਣਦੇ ਹੀ ਸੀ, ਇੱਕ ਮਹੀਨਾ ਰਹਿ ਕੇ ਗਏ ਸੀ ਉੱਥੇ, ਸਾਰੇ ਲੋਕਾਂ ਵਿੱਚ ਸ਼ਰਧਾ ਪੈ ਗਈ ਕਿ ਇਹ ਤਾਂ ਸੱਚਾ ਨਜੂਮੀ ਹੈ, ਸੱਚਾ ਜੋਸ਼ੀ ਹੈ। ਬਾਦਸ਼ਾਹ ਦੇ ਅੰਦਰ ਖਬਰ ਚਲੀ ਗਈ, ਸੌਂਦੇ ਖਾਂ ਪਠਾਨ ਆ ਗਿਆ, ਜੇ ਤੂੰ ਸੱਚਾ ਜੋਸ਼ੀ ਨਜੂਮੀ ਹੈ ਤਾਂ ਬਾਦਸ਼ਾਹ ਦੇ ਘੋੜਾ ਚੋਰੀ ਹੋ ਗਏ, ਉਹ ਘੋੜਾ ਦੱਸ ਦੇ, ਤੈਨੂੰ ਮੂੰਹ ਮੰਗਿਆ ਇਨਾਮ ਬਾਦਸ਼ਾਹ ਵੱਲੋਂ ਦਵਾਵਾਂਗੇ। ਭਾਈ ਵਿਧੀ ਚੰਦ ਜੀ ਕਹਿੰਦਾ ਕਿ ਮੈਂ ਉੱਥੇ ਜਲ ਕੇ ਸੁੰਘਣਾ ਪੈਣਾ ਮੈਨੂੰ ਜਿੱਥੇ ਉਹ ਘੋੜਾ ਖੜਾ ਸੀ, ਫਿਰ ਮੇਰੀ ਜੋਸ਼ ਕੰਮ ਕਰੇਗੀ। ਸੌਂਦੇ ਖਾਂ ਪਠਾਨ ਭਾਈ ਵਿਧੀ ਚੰਦ ਜੀ ਨੂੰ ਅੰਦਰ ਲੈ ਗਏ, ਜਿੱਥੇ ਘੋੜਾ ਬੰਨਿਆ ਹੋਇਆ ਸੀ, ਕੀਲਾ ਸੁੰਘਿਆ, ਉਹਦੀ ਕੁਰਲੀ ਸੁੰਘੀ, ਤੇ ਸੁੰਘ ਕੇ ਕਹਿਣ ਲੱਗੇ ਭਾਈ ਤੁਸੀਂ ਤਾਂ ਝੂਠ ਬੋਲਦੇ ਆ ਵੀ ਇਕੱਲਾ ਘੋੜਾ ਚੋਰੀ ਹੋਇਆ, ਮੈਨੂੰ ਤਾਂ ਇੱਥੋਂ ਮੇਰੀ ਜੋਤਿਸ਼ ਦੱਸਦੀ ਹੈ ਵੀ ਨਾਲ ਕਾਠੀ ਵੀ ਚੋਰੀ ਹੋਈ ਹੈ, ਆਖੋ ਸਤਨਾਮ। ਉਹ ਜਦ ਇਹ ਗੱਲ ਸੁਣੀ ਸੌਂਦੇ ਖਾਂ ਪਠਾਨ ਕਹਿੰਦਾ ਵੀ ਤੂੰ ਤਾਂ ਬਹੁਤ ਸੱਚਾ ਜੋਤਸ਼ੀ ਹੈ, ਲੱਖ ਦੀ ਕਾਠੀ ਵੀ ਜੀਨ ਵੀ ਨਾਲ ਚੋਰੀ ਹੋਈ ਹੈ। ਤੇ ਭਾਈ ਵਿਧੀ ਚੰਦ ਜੀ ਕਹਿੰਦੇ ਹੁਣ ਮੈਨੂੰ ਉਹ ਜਗ੍ਹਾ ਸੁੰਘਣੀ ਪੈਣੀ ਹੈ ਜਿੱਥੇ ਕਾਠੀ ਰੱਖੀ ਹੋਈ ਸੀ, ਉੱਥੇ ਵੀ ਮੈਨੂੰ ਲੈ ਕੇ ਜਾਓ। ਉਹ ਵੀ ਜਿੰਦਾ ਖੋਲਤਾ ਸੰਦੇ ਖਾਨੇ ਤੇ ਜਿੱਥੇ ਦੂਜੀ ਕਾਠੀ ਪਈ ਸੀ ਉਹਨੂੰ ਸੁੰਘਿਆ ਤੇ ਸੁੰਘ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਇਹ ਤਾਂ ਬਹੁਤ ਕੀਮਤੀ ਕਾਠੀ ਹੈ, 1 ਲੱਖ ਰੁਪਈਏ ਦੀ ਕਾਠੀ ਹੋਵੇਗੀ, ਇਹ ਤਾਂ ਐਡੀ ਵੱਡੀ ਕੀਮਤੀ ਕਾਠੀ ਕਦੇ ਮੈਂ ਦੇਖੀ ਉਹ ਨਹੀਂ। ਸੌਂਦੇ ਖਾਂ ਕਹਿੰਦਾ ਗੱਲਾਂ ਤੇਰੀਆਂ ਸਭ ਸੱਚੀਆਂ ਨੇ, ਪਰ ਹੁਣ ਜੋਤਿਸ਼ ਨਾਲ ਦੱਸ ਘੋੜਾ ਗਿਆ ਕਿੱਥੇ। ਭਾਈ ਬਿਧੀ ਚੰਦ ਜੀ ਕਹਿੰਦੇ ਦੱਸੇ ਦਿਨਾਂ ਮੈਂ ਜਾਣਾ ਹੀ ਨਹੀਂ। ਸੌਂਦੇ ਖਾਂ ਕਹਿੰਦਾ ਮੂੰਹ ਮੰਗਿਆ ਇਨਾਮ ਮਿਲੂ। ਭਾਈ ਬਿਧੀ ਚੰਦ ਜੀ ਨੇ ਆਪਣੀਆਂ ਜਿਹੜੀ ਚੱਕੀ ਹੋਈ ਸੀ ਲੋਹੇ ਦੀ ਸੰਗਲੀ 5-7 ਮਾਰੀਆਂ, ਘੋੜਾ ਜਿੱਥੇ ਖੜਦਾ ਸੀ ਧਰਤੀ ਤੇ ਅੱਖਾਂ ਔਖਾਂ ਇੱਧਰ ਕੀਤੀਆਂ ਜਿਵੇਂ ਜੋਸ਼ੀ ਕਰਦੇ ਨੇ, ਤੇ ਸੌਂਦੇ ਖਾਂ ਨੂੰ ਕਹਿਣ ਲੱਗਾ ਜੋਤਿਸ਼ ਤਾਂ ਲੱਗ ਗਈ ਠੀਕ, ਪਰ ਥੋੜੀ ਜਿਹੀ ਵਿੱਚ ਔਕੜ ਪੈਂਦੀ ਹੈ, ਕਿਉਂਕਿ ਜਦੋਂ ਘੋੜਾ ਗਿਆ ਕਾਠੀ ਗਈ ਹੈ ਉਦੋਂ ਤੁਸੀਂ ਸਾਰੇ ਸੁੱਤੇ ਪਏ ਸੀ ਤੇ ਸਾਰਿਆਂ ਨੂੰ ਚੋਰਾਂ ਨੇ ਕੁੰਡੇ ਜੰਦੇ ਲਾਏ ਹੋਏ ਸੀ। ਹੁਣ ਅਸਲੀ ਥਾਂ ਪਤਾ ਤਾਂ ਹੀ ਲੱਗੂਗਾ, ਸਾਰੇ ਤੁਸੀਂ ਅੰਦਰ ਪੈ ਜਾਓ ਤੇ ਕੁੰਡੇ ਜਿੰਦੇ ਲਵਾ ਦਿਓ, ਮੈਂ ਫਿਰ ਇਕੱਲਾ ਬੈਠ ਕੇ ਜੋਤਿਸ਼ ਲਾਵਾਂਗਾ ਤੇ ਤੁਹਾਨੂੰ ਦੱਸ ਕੇ ਜਾਵਾਂਗਾ ਘੋੜਾ ਕਿੱਥੇ ਗਿਆ। ਸਾਰੇ ਮੰਨ ਗਏ ਕਿ ਸੱਚਾ ਜੋਤਿਸ਼ੀ ਹੈ, ਇਹਨੂੰ ਇਹ ਵੀ ਪਤਾ ਹੈ ਵੀ ਸੁੱਤੇ ਪਏ ਸੀ। ਭਾਈ ਬਿਧੀ ਚੰਦ ਜੀ ਕਹਿੰਦਾ ਮੇਰੀ ਜੋਤਿਸ਼ ਇਹ ਵੀ ਕਹਿੰਦੀ ਹੈ ਕਿ ਤੁਸੀਂ ਉਦਣ ਸ਼ਰਾਬ ਵੀ ਪੀਤੀ ਹੈ, ਸ਼ਰਾਬ ਦੇ ਨਸ਼ੇ ਵਿੱਚ ਗੜੂੰਦ ਸੀ। ਉਹ ਸੌਂਦੇ ਖਾਂ ਕਹਿੰਦਾ ਹਾਂ ਚੋਰ ਨੇ ਹੀ ਪਿਲਾਈ ਸੀ ਸ਼ਰਾਬ, ਉਹੀ ਲਿਆਇਆ ਸੀ, ਉਸੇ ਨੇ ਛਲ ਕੀਤਾ। ਭਾਈ ਬਿਧੀ ਚੰਦ ਜੀ ਕਹਿੰਦੇ ਉਦਣ ਤਾਂ ਫਿਰ ਚੋਰ ਨੇ ਪਿਲਾਈ ਸੀ, ਅੱਜ ਇਹ ਸੇਵਾ ਤੂੰ ਕਰ, ਅੱਜ ਕੇ ਆਖੋ ਸਤਨਾਮ, ਅੱਜ ਦੀ ਸੇਵਾ ਤੂੰ ਕਰਕੇ ਕੋਈ ਤੈਨੂੰ ਇਨਾਮ ਮਿਲਣਾ, ਤੈਨੂੰ ਇਹ ਸਜ਼ਾ ਮਿਲਣੀ ਹੈ, ਘੋੜਿਆਂ ਦਾ ਇੰਚਾਰਜ ਤੂੰ ਹੈ। ਲਓ ਜੀ ਸੌਂਦੇ ਖਾਂ ਐਸੀਆਂ ਗੱਲਾਂ ਵਿੱਚ ਆਇਆ, ਸ਼ਰਾਬ ਲਿਆ ਕੇ ਨੌਕਰਾਂ ਨੂੰ ਦੇ ਤੀ, ਪਿਲਾ ਤੀ ਤੇ ਗੁਰਮੁਖ ਪਿਆਰੇ ਕੁੰਡੇ ਜੰਦੇ ਲਵਾ ਤੇ। ਬਾਦਸ਼ਾਹ ਕਹਿੰਦਾ ਮੇਰੇ ਵਾਸਤੇ ਕੀ ਹੁਕਮ ਹੈ? ਉਹ ਜੋਸ਼ੀ ਕਹਿੰਦਾ ਤੂੰ ਵੀ ਉੱਠੀ ਚੱਲ ਜਿੱਥੇ ਪਿਆ ਸੀ ਆਪਣੇ ਮਹਿਲਾਂ ਵਿੱਚ, ਤਾਂ ਕਿ ਖੁੱਲੀ ਰੱਖੀ ਤੈਨੂੰ ਦੱਸ ਕੇ ਤਾਂ ਜਾਊਂਗਾ। ਬਾਦਸ਼ਾਹ ਆਪਣੇ ਕਮਰਿਆਂ ਵਿੱਚ ਪੈ ਗਿਆ, ਗੁਰਮੁਖ ਪਿਆਰਿਓ 10-20 ਮਿੰਟ ਇੱਧਰ ਉੱਧਰ ਘੁੰਮਿਆ ਘੁੰਮਿਆ ਤੇ ਘੁੰਮ ਘੁੰਮ ਕੇ ਉਹ ਕਾਠੀ ਕੱਢ ਲਿਆਂਦੀ, ਕੋਈ ਨਾ ਹਟਾਵੇ ਕਿ ਇਹਨੇ ਜੋਸ਼ ਲਾਉਣੀ ਹੈ ਕਿੱਥੇ ਜਾਊਗਾ। ਕਾਠੀ ਪਾ ਲਈ ਘੋੜੇ ਦੇ ਉੱਤੇ, ਫਿਰ 5-7 ਮਾਰ ਸੰਗਲ ਮਾਰੇ ਧਰਤੀ ਦੇ ਉੱਤੇ, 5-7 ਪੀਰਾਂ ਦਾ ਨਾਂ ਲਿਆ, ਦੱਸੋ ਪੀਰੋ ਘੋੜਾ ਕਿੱਥੇ ਗਿਆ। ਜਦ ਪੂਰੀ ਤਿਆਰੀ ਹੋ ਗਈ, ਘੋੜੇ ਦੇ ਚਰਨਾਂ ਨੂੰ ਹੱਥ ਲਾ ਕੇ ਕਹਿੰਦਾ ਚੱਲ ਇੱਥੇ ਕਿਉਂ ਤੂੰ ਮਲੇਛਾ ਕੋਲ ਫਸਿਆ, ਚੱਲ ਤੈਨੂੰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਾਵਾਂ। ਚੜ ਕੇ ਭਾਈ ਬਿਧੀ ਚੰਦ ਜੀ ਘੋੜੇ ਉੱਤੇ ਤੇ ਬਾਦਸ਼ਾਹ ਨੂੰ ਕਹਿਣ ਲੱਗੇ ਮੈਂ ਉਹੀ ਗੁਰੂ ਦਾ ਸਿੱਖ ਹੈ ਜੋ ਤੇਰਾ ਪਹਿਲਾ ਘੋੜਾ ਲੈ ਕੇ ਗਿਆ, ਤੇ ਗੁਰੂ ਦੇ ਸਿੱਖ ਕਦੇ ਝੂਠ ਨਹੀਂ ਬੋਲਦੇ, ਤੇਰੇ ਨਾਲ ਵਾਅਦਾ ਹੋਇਆ ਤੈਨੂੰ ਘੋੜਾ ਦੱਸ ਕੇ ਜਾਣਾ, ਇਹ ਘੋੜਾ ਵੀ ਉੱਥੇ ਹੀ ਚੱਲਿਆ ਜਿੱਥੇ ਤੇਰਾ ਪਹਿਲਾ ਘੋੜਾ ਪੁੱਜਿਆ। ਸੱਚਾ ਪਾਤਸ਼ਾਹ ਮੀਰੀ ਪੀਰੀ ਦਾ ਮਾਲਕ ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਬੜ ਜੋ ਦਾ ਵਪਾਰੀ ਉਪਕਾਰੀ ਦਲ ਪੰਜਨ ਗੁਰੂ ਸੂਰਮ ਜੋ ਦਾ ਵਪਾਰੀ ਉਪਕਾਰੀ ਦਲ ਪੰਜਨ ਗੁਰ ਪੰਜਨ ਗੁਰ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹਨਾਂ ਕੋਲੇ ਤੇਰਾ ਪਹਿਲਾ ਘੋੜਾ ਗਿਆ ਤੇ ਉਸਦੇ ਕੋਲੇ ਦੂਜਾ ਜਾ ਰਿਹਾ, ਇਹ ਕਹਿ ਕੇ ਮਾਰੀ ਚਾਬਕ ਦੂਜੇ ਘੋੜੇ ਦੀ ਛਾਲ ਮਰਾ ਕੇ ਰਾਵੀ ਵਿੱਚ ਤੇ ਅੰਮ੍ਰਿਤ ਵੇਲੇ ਨੂੰ ਭਾਈ ਰੂਪੇ ਪੁੱਜ ਗਿਆ। ਉਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਜੋਧ ਦੀ ਬੇਨਤੀ ਮੰਨ ਕੇ ਰੂਪੇ ਤੋਂ ਸਤਿਗੁਰ ਪਾਤਸ਼ਾਹ ਜੀ ਕਾਂਗੜ ਆ ਗਏ ਸੀ। ਜੋਧ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਮੇਰੇ ਘਰ ਵੀ ਚਰਨ ਪਾਓ, ਪਵਿੱਤਰ ਕਰੋ ਧਰਤੀ, ਸੰਗਤਾਂ ਨੂੰ ਲੈ ਕੇ ਚੱਲੋ, ਮੈਂ ਵੀ ਲੰਗਰ ਦੀ ਸੇਵਾ ਕਰਾਂ, ਭਾਂਡੇ ਮਾਂਜਣ ਦੀ ਸੇਵਾ ਕਰਾਂ, ਮੇਰੀ ਕਿਰਤ ਕਮਾਈ ਸਫਲੀ ਹੋਵੇ। ਉਹਦੀ ਬੇਨਤੀ ਮੰਨ ਕੇ ਮਹਾਰਾਜ ਕਾਂਗੜ ਚਲੇ ਗਈ ਸੀ ਭਾਈ ਜੋਧ ਦੀ ਬੇਨਤੀ ਮੰਨ ਕੇ। ਤੇ ਭਾਈ ਬਿਧੀ ਚੰਦ ਜੀ ਨੇ ਤਾਂ ਉੱਥੇ ਹੀ ਜਾਣਾ ਸੀ ਜਿੱਥੋਂ ਆਇਆ ਸੀ। ਜਦੋਂ ਰੂਪੇ ਗਿਆ ਭਾਈ ਬਿਧੀ ਚੰਦ, ਸੰਗਤ ਨੇ ਦੱਸ ਦਿੱਤਾ ਮਹਾਰਾਜ ਤਾਂ ਕਾਂਗੜ ਚਲੇ ਗਏ ਹਨ। ਭਾਈ ਜੋਧ ਦੇ ਪ੍ਰੇਮ ਨੂੰ ਮੁੱਖ ਰੱਖ ਕੇ ਉਹਦੇ ਘਰ ਜਾ ਕੇ ਸੰਗਤਾਂ ਨੂੰ ਤਾਰ ਰਹੇ ਨੇ। ਉੱਥੋਂ ਭਾਈ ਬਿਧੀ ਚੰਦ ਜੀ ਘੋੜਾ ਲੈ ਕੇ ਕਾਂਗੜ ਛੇਵੇਂ ਪਾਤਸ਼ਾਹ ਦੇ ਕੋਲ ਪੁੱਜ ਗਏ। ਬੜੀਆਂ ਖੁਸ਼ੀਆਂ ਹੋਈਆਂ, ਚਰਨਾਂ ਤੇ ਢਹਿ ਪਿਆ, ਮਹਾਰਾਜ ਤੂੰ ਸਮਰੱਥ ਹੈ, ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੇ। ਜਦੋਂ ਦੂਜਾ ਘੋੜਾ ਆਇਆ ਵੇਖਿਆ ਸੰਗਤਾਂ ਨੇ, ਬਹੁਤ ਖੁਸ਼ੀਆਂ ਮਨਾਈਆਂ, ਐਸਾ ਸੂਰਵੀਰ ਯੋਧਾ ਪਹਿਰੇ ਲੱਗੇ ਹੋਏ, ਡੌਂਡਕੀਆਂ ਪਿਟੀਆਂ ਹੋਈਆਂ, ਬਾਦਸ਼ਾਹ ਨੇ ਸੂਹੀਏ ਛੱਡੇ ਹੋਏ, ਐਡੇ ਖਤਰਨਾਕ ਪਹਿਰਿਆਂ ਦੇ ਵਿੱਚੋਂ ਗੁਰੂ ਕੇ ਘਰ ਦੀ ਸੇਵਾ ਕੀਤੀ ਹੈ, ਐਡਾ ਸੂਰਵੀਰ ਯੋਧਾ ਮਹਾਰਾਜ ਦੇ ਚਰਨਾਂ ਤੋਂ ਨਾ ਉੱਠੇ, ਮਹਾਰਾਜ ਇਹ ਸੇਵਾ ਜਿਹੜੀ ਗੁਰਮੁਖ ਪਿਆਰੇ ਉਹ ਅਸੀਂ ਆਪ ਨਹੀਂ ਕਰਨ ਜੋਗੇ ਹੁੰਦੇ। ਸਰਵੰ ਸਾਚਾ ਏਕ ਹੈ ਦੂਜਾ ਨਾਹੀ ਕੋਏ, ਤਾਂ ਕਿ ਸੇਵਾ ਸੋ ਕਰੇ ਜਿਸਨੂੰ ਨਦਰ ਕਰੇ। ਜਿਸ ਨੂੰ ਅਕਾਲ ਪੁਰਖ ਸਤਿਗੁਰ ਕਿਰਪਾ ਕਰਦੇ ਨੇ ਉਹੀ ਸੇਵਾ ਕਰ ਸਕਦੇ ਨੇ, ਤੇ ਸਤਿਗੁਰ ਪਾਤਸ਼ਾਹ ਆਪਣੀ ਸੇਵਾ ਆਪ ਕਰਾਏ। ਪਰ ਜਿਹੜੇ ਸ਼ਰਧਾਵਾਨ ਹੁੰਦੇ ਨੇ, ਜਿਹਨਾਂ ਨੂੰ ਭਰੋਸਾ ਹੁੰਦਾ ਗੁਰੂ ਤੇ, ਉਹਨਾਂ ਨੂੰ ਇਹ ਮਹਾਰਾਜ ਸੇਵਾ ਬਖਸ਼ਦੇ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ ਹੋਈ ਸੀ। ਸਤਿਗੁਰ ਪਾਤਸ਼ਾਹ ਨੇ ਚਰਨਾਂ ਤੋਂ ਚੁੱਕਿਆ, ਭਾਈ ਬਿਧੀ ਚੰਦ ਜੀ ਨੂੰ ਛਾਤੀ ਦੇ ਨਾਲ ਲਾ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁੱਖ ਤੋਂ ਬਚਨ ਦੇਖੋ ਕੈਸਾ ਕੀਤਾ। ਸਾਰੀ ਸੰਗਤ ਨੂੰ ਕਹਿੰਦੇ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਐਸੀ ਵੱਡੀ ਪਦਵੀ, ਜਿਹੜਾ ਕਿਤੇ ਚੋਰ ਹੁੰਦਾ ਸੀ, ਠੱਗ ਹੁੰਦਾ ਸੀ, ਸੰਗਤ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮੁਖ ਪਿਆਰੇ ਉਹ ਗੁਰੂ ਦਾ ਸੀਨਾ ਬਣ ਗਿਆ। ਪਿਆਰੇ ਜੀ ਬਿਧੀ ਚੰਦ ਛੀਨਾ ਗੋਤ ਦਾ ਪਿਆਰੇ ਓ
ਬਣ ਗਿਆ ਗੁਰੂ ਦਾ ਸੀਨਾ, ਬਣ ਗਿਆ ਗੁਰੂ ਦਾ
प्यारे जी बिधी चंद छीना गोत दा प्यारे ओ बिधी चंद छीना गोत दा जेड़े गुरु की शरण विच आ जांदे ने फिर जात पात गोतां सब खत्म हो जांदियां ने ओ हर का सेवक सो हर जेहा परमेश्वर दा अपने गुरु दा ही स्वरूप क्योंकि गुरसिख सिख गुरु है एको पर एडी वड्डी पदवी कित्थों प्राप्त होई पशु परे तो देव करे पूरे सतगुर की वड्याई ये पूरे सतगुर की वड्याई है भाई सानू भी पूरे सतगुरां की शरण लेनी चाहिए है ताकि शुभ गुण साडे विच आउण नहीं तो औगणी भरिया शरीर है क्यों संतो निर्मल होए चोरियां करनिया डाके मारने बुरियाईयां करनिया संगत होगी किसे रब दे प्यारे दी तुरकी बाणी का पाठ सुन लिया किसे पवित्र रसना तो ते गुरमुख प्यारे हो ऐसा असर होया बाणी दा के गुरु अर्जन पातशाह दी शरण प्राप्त होगी उस शरण विचों सिखी प्राप्त हुई ते फिर हर गोबिंद साहब जी दे नाल सेवा करके गुरु का बचन मन के एडी वड्डी काल कमाई कीती के हर गोबिंद साहब जी ने छाती नाल ला लिया ते बचन कीता भाई विधि चंद छीना गुरु का सीना ए सत संगत दी पूरे सतगुर दी वड्याई है जिथों ए बचन आरंभ कीता सी प्यारे जी वड्याई पूरे सतगुर दी प्यारे ओ वड्याई सत
ਮਾਂ